work being made of power. लेखा समझा वाह गुरु जी का खालसा वाह गुरु जी की फतेह। परम सम्मान योग जुग जुग अटल साहिब श्री गुरु ग्रंथ साहिब सच्चे पातशाह महाराज जी दे पावन पवित्र हजूरी अंदर सुबाए मान खो बैठे गुरु सवारे सत संगी जनों आप जी ने सहज जी के चरण कमलां विखे बैठ करके अमृत गुरबाणी का कीर्तन सरवण किया है। अज जो अमृत वेले सतगुरु जी ने इस स्थान से पावन पवित्र हुक्म की दात बख्शी है, ये अमृत वचन चौथे पातशाह धन गुरु रामदास कृपालु जी उन्हां दे पवित्र मुखारबिंद तो उचारण किए हुए गुरु ग्रंथ साहिब जी का अंक 697 है, राग जैत शरी है। आओ करो कृपालुता, आपां जितने भी सतगुरु जी की चरण शरण विच इकत्र होए हैं धन गुरु रामदास कृपालु जी मेहर करन आप विच वर्तन प्रेम भावना अदब की दात बख्श के अपने पवित्र वचना की विचार आप ही करा लें। करो कृपा साध संगत आप बख्शो आशीष और उच्चारण करो जी सतनाम श्री वाहे गुरु जी। करो कृपालता फिर उच्चारण करो जी सतनाम श्री वाहे गुरु जी। सतगुरु गुरु रामदास महाराज जी ने अज दे इस पावन पवित्र अमृत बचन दे अंदर जो रहाओ वाली तुक है इस विच मन नू मुखातब करके गुरमत दा उपदेश हर एक प्राणी मात्र नू दृढ़ कराया है। रहाओ दे बचन ने मेरे मन जप राम नाम हर माजा, इहदा अर्थ हे मेरे मना तू उस प्रभु दे नाम नू जप किस नू हर माजा। माजा दा अर्थ विच कि जेड़ा परमात्मा जेड़ा वाहिगुरु तेरे अंदर बैठा होया है ना उस प्रभु दे नाम नू जप ते नाल फिर बख्शिश कीती उहने कि इह मन जेड़ा समझदा नहीं इहनू समझ किवें पाएगी। हजूर फरमाउण लगे हर हर कृपाल उस हरी कृपालू ने कृपा प्रभ धारी उस वाहिगुरु जी ने साडे ते मेहर कीती ਗੁਰ ਗਿਆਨ ਦਿਓ ਮਨ ਸਮਝਿਆ। ਇਹ ਮਨ ਸਮਝਦਾ ਨਹੀਂ, ਜਦੋਂ ਗੁਰੂ ਜੀ ਨੇ ਕਿਰਪਾ ਕਰਕੇ ਤਰੁੱਟ ਕੇ ਗਿਆਨ ਦਿੱਤਾ ਤੇ ਬਾਹਰ ਵਾਲੀ ਭਟਕਣਾ ਮੁਕਾ ਕੇ ਅੰਦਰ ਹੀ ਉਸ ਪਰਮਾਤਮਾ ਜੀ ਦੇ ਨਾਮ ਨੂੰ ਉਸ ਪ੍ਰਭੂ ਨੂੰ ਆਪਣੇ ਅੰਦਰ ਹੀ ਖੋਜ ਲਿਆ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਨੇ ਸਾਨੂੰ ਵਾਰ ਵਾਰ ਗੁਰੂ ਦੇ ਚਰਨਾਂ ਵਿੱਚ ਜੁੜਨ ਦੀ ਪ੍ਰੇਰਨਾ ਕੀਤੀ ਹੈ। ਤੇ ਫਿਰ ਗੁਰੂ ਦੇ ਚਰਨਾਂ ਵਿੱਚ ਜੁੜਨ ਦਾ ਭਾਵ ਕੇਵਲ ਤਾਂ ਕੇਵਲ ਇਹ ਮੰਨਣ ਨਾਲ ਨਹੀਂ ਕਿ ਮੈਂ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਸਵੀਕਾਰ ਲਿਆ ਹੈ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਵਾ। ਹਕੀਕਤ ਇਹ ਜੇ ਕਿ ਮੰਨਣ ਦਾ ਭਾਵ ਹੀ ਇਹ ਵੇ ਕਿ ਬੰਦਾ ਆਪਣੇ ਅੰਦਰੋਂ ਗੁਰੂ ਦੀ ਗੱਲ ਨੂੰ ਮੰਨ ਲਵੇ, ਆਪਣੇ ਅੰਦਰੋਂ ਕਮਾਉਣਾ ਸ਼ੁਰੂ ਕਰ ਦੇਵੇ। ਹਜ਼ੂਰ ਨੇ ਅੰਮ੍ਰਿਤ ਬਾਣੀ ਵਿੱਚ ਇੱਕ ਗੱਲ ਤੇ ਪੱਕੀ ਦ੍ਰਿੜ ਕਰਾ ਦਿੱਤੀ ਹੈ ਕਿ ਜਿਹੜਾ ਅੰਦਰ ਦਾ ਗਿਆਨ ਹੈ ਉਹ ਸਤਿਗੁਰੂ ਜੀ ਦੀ ਮਿਹਰ ਤੋਂ ਬਿਨਾਂ ਕਦੀ ਹੋ ਹੀ ਨਹੀਂ ਸਕਦਾ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਜਿਨ੍ਹਾਂ ਦੇ ਬਚਨ ਆਪ ਰੋਜ਼ ਪੜ੍ਹਦੇ ਹੋ, ਆਸਾ ਕੀ ਵਾਰ ਜਿਹੜੇ ਪੜ੍ਹਨ ਵਾਲੇ ਸੁਣਨ ਵਾਲੇ ਸੱਜਣ ਨੇ ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਵਿੱਚ ਇਹ ਗੱਲ ਸਮਝਾ ਦਿੱਤੀ ਹੈ ਕਿ ਬਾਹਰ ਦਾ ਚਾਨਣ, ਵੈਸੇ ਉੱਥੇ ਚਾਨਣ ਦਾ ਅਰਥ ਕੇਵਲ ਆਪ ਪ੍ਰਕਾਸ਼ ਨਹੀਂ ਕਰਾਂਗੇ, ਬਾਹਰ ਦੀ ਵਿਦਿਆ, ਬਾਹਰ ਦਾ ਗਿਆਨ, ਬਾਹਰ ਦੀ ਜਿਤਨੀ ਮਰਜ਼ੀ ਨੌਲੇਜ ਇਕੱਤਰ ਕਰ ਲਈਏ ਪਰ ਅੰਦਰ ਦਾ ਗਿਆਨ ਜਿਹੜਾ ਉਹ ਬਾਹਰ ਦੇ ਗਿਆਨ ਵਿੱਚੋਂ ਨਹੀਂ, ਅੰਦਰ ਦਾ ਗਿਆਨ ਕੇਵਲ ਗੁਰੂ ਹੀ ਦੇ ਸਕਦਾ ਹੈ। ਗੁਰੂ ਅੰਗਦ ਸਾਹਿਬ ਦੇ ਬਚਨ ਨੇ ਅਸੀਂ ਰੋਜ਼ ਪੜ੍ਹਨੇ ਹਾਂ ਕਿ ਜੇ 100 ਚੰਦਾ ਉਗਵੇ, ਕਿ ਜੇ ਸੈਂਕੜੇ ਚੰਦਰਮਾ ਪੈਦਾ ਹੋ ਜਾਣ, ਸੂਰਜ ਚੜ੍ਹੇ 1000 ਤੇ ਹਜ਼ਾਰਾਂ ਸੂਰਜ ਅਸਮਾਨ ਤੇ ਆ ਜਾਣ, ਇੰਨਾ ਚਾਨਣ ਹੋਣ ਦੇ ਬਾਵਜੂਦ ਵੀ ਬੰਦਾ ਹਨੇਰੇ ਵਿੱਚ ਭਟਕਦਾ ਪਿਆ ਹੈ ਕਿ ਆਦਮੀ ਕੋਲ ਅੱਜ ਬਾਹਰ ਦੇ ਗਿਆਨ ਦੀ ਕੋਈ ਘਾਟ ਹੈ। ਇਹ ਹਰ ਇੱਕ ਗੱਲ ਨੂੰ ਬਰੀਕੀ ਨਾਲ ਸਮਝਣ ਦਾ ਯਤਨ ਕਰ ਰਿਹਾ ਹੈ। ਬਾਹਰ ਦੇ ਗਿਆਨ ਦੀ ਬਹੁਤਾਤ ਬੰਦੇ ਦੇ ਦਿਮਾਗ ਵਿੱਚ ਹੈ ਪਰ ਫਿਰ ਵੀ ਅਸ਼ਾਂਤ ਹੈ, ਮਨ ਨੂੰ ਕੋਈ ਟਿਕਾ ਨਹੀਂ, ਮਨ ਭਟਕਦਾ ਪਿਆ ਹੈ, ਉਸੇ ਤਰ੍ਹਾਂ ਤੜਫਦਾ ਪਿਆ ਹੈ। ਪਿਛਲੇ ਦਿਨੇ ਅਰਜ਼ ਕੀਤੀ ਸੀ ਬਾਹਰ ਦੀ ਸਾਨੂੰ ਮੈਟਰ ਵਿੱਚੋਂ ਸਹੂਲਤ ਮਿਲੇਗੀ, ਬਾਹਰ ਦੇ ਪਦਾਰਥਵਾਦੀ ਸੰਸਾਰ ਵਿੱਚੋਂ ਸਹੂਲਤਾਂ ਮਿਲ ਗਈਆਂ ਪਰ ਆਤਮਾ ਦਾ ਸੁੱਖ ਕੇਵਲ ਗੁਰੂ ਕੋਲੋਂ ਮਿਲੇਗਾ। ਬਾਹਰ ਦੀ ਸਹੂਲਤ ਤੇ ਅੰਦਰ ਦੇ ਸੁੱਖ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ। ਦੇਖੋ ਇੱਕ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਅਰਜ਼ ਕਰਨਾ ਹੈ। ਗੁਰੂ ਸਾਹਿਬ ਨੇ ਕੈਸੀ ਕਿਰਪਾ ਕੀਤੀ, ਜਿਤਨੀ ਦੇਰ ਤੱਕ ਇਹ ਸੰਸਾਰ ਰਹੇਗਾ ਨਾ, ਜਿੰਨੀ ਦੇਰ ਤੱਕ ਆਤਮ ਜਾਤ ਰਹੇਗੀ ਇਸ ਪਲੈਨਟ ਤੇ ਇਸ ਧਰਤੀ ਤੇ, ਇੱਕ ਗੱਲ ਧਿਆਨ ਵਿੱਚ ਰੱਖਿਓ ਕਿ ਮੈਂ ਇਸ ਕਰਕੇ ਨਹੀਂ ਕਹਿ ਰਿਹਾ ਵੀ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਮੰਨਦੇ ਹਾਂ ਤਾਂ ਜਿੰਨੀ ਦੇਰ ਤੱਕ ਇਸ ਪਲੈਨਟ ਤੇ ਮਨੁੱਖ ਜਿਉਂਦਾ ਰਹੇਗਾ ਧਰਮ ਦੀ ਗੱਲ ਚੱਲਦੀ ਰਹੇਗੀ। ਚੇਤੇ ਰੱਖੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹ ਜੁਗੋ ਜਗ ਸਚਾਈ ਪੇਸ਼ ਕਰਦੀ ਰਹੇਗੀ। ਜਿਹੜੀ ਗੱਲ ਅਸੀਂ ਅੱਜ ਵੇਖਣੇ ਪਏ ਆ ਇਹ ਮੁੱਦਤ ਪਹਿਲਾਂ ਸਤਿਗੁਰੂ ਬਾਣੀ ਵਿੱਚ ਕਹਿ ਕੇ ਗਏ ਨੇ ਤੇ ਦੋ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਰਾਗ ਜੈਤ ਸ੍ਰੀ ਵਿੱਚ ਦਿੱਤੇ ਨੇ। ਪਹਿਲੇ ਬਚਨ ਵਿੱਚ ਇੱਕ ਪੌੜੀ ਵਿੱਚ ਕਿਹਾ ਜਿਸ ਬੰਦੇ ਕੋਲ ਦੁਨੀਆਂ ਦੀ ਹਰ ਸਹੂਲਤ ਹੈ ਪਰ ਉਸ ਬੰਦੇ ਦੇ ਅੰਦਰ ਜੇ ਨਾਮ ਨਹੀਂ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਇੱਕ ਗੰਦਗੀ ਦਾ ਕੀੜਾ ਉਹਦਾ ਅੰਦਰ ਕਦੀ ਸ਼ਾਂਤ ਨਹੀਂ ਹੋ ਸਕਦਾ। ਸ਼ਬਦ ਸ਼ਾਂਤ ਵਰਤੇ ਆ ਤੇ ਦੂਜੇ ਪਾਸੇ ਉਹ ਬੰਦਾ ਜਿਸ ਕੋਲ ਕੋਈ ਸਹੂਲਤ ਨਹੀਂ ਜੇ, ਉਹਦੇ ਕੋਲ ਘਰ ਕੋਈ ਨਹੀਂ, ਉਹਦੇ ਕੋਲ ਵਸਤਰ ਕੋਈ ਨਹੀਂ, ਉਸ ਬੰਦੇ ਦੀ ਇੱਜ਼ਤ ਕੋਈ ਨਹੀਂ ਦੁਨੀਆਂ ਦੀ ਨਜ਼ਰ ਵਿੱਚ, ਉਸ ਬੰਦੇ ਦਾ ਮਿੱਤਰ ਕੋਈ ਨਹੀਂ, ਉਸ ਬੰਦੇ ਦਾ ਸੱਜਣ ਕੋਈ ਨਹੀਂ, ਉਹਦਾ ਭਰਾ ਕੋਈ ਨਹੀਂ, ਬਸ ਉਹ ਕੱਖਾਂ ਦੀ ਕੁੱਲੀ ਵਿੱਚ ਰਹਿਣ ਵਾਲਾ ਮੈਰੇ ਕੱਪੜਿਆਂ ਵਾਲਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਇਹ ਭੁਲੇਖਾ ਮਨ ਵਿੱਚੋਂ ਕੱਢ ਦੇਵੀ, ਜਿਸ ਬੰਦੇ ਕੋਲ ਸਹੂਲਤਾਂ ਨੇ ਨਾਮ ਨਹੀਂ ਉਹਦੇ ਅੰਦਰ ਕਦੀ ਸ਼ਾਂਤੀ ਨਹੀਂ, ਉਹ ਗੰਦਗੀ ਦੇ ਕੀੜੇ ਦੀ ਤਰ੍ਹਾਂ ਕੇਵਲ ਪਦਾਰਥਾਂ ਦੇ ਵਿਕਾਰਾਂ ਦੇ ਵਿੱਚ ਖਚਦ ਹੈ ਤੇ ਜਿਸ ਕੋਲ ਰੱਬ ਨੇ ਨਾਮ ਦਿੱਤਾ ਉਹ ਕੱਖਾਂ ਦੀ ਕੁੱਲੀ ਵਿੱਚ ਬੈਠ ਕੇ ਵੀ ਪਾਤਸ਼ਾਹਾਂ ਦਾ ਪਾਤਸ਼ਾਹ ਹੈ। ਉਹਦੇ ਕੋਲ ਸਹੂਲਤ ਨਹੀਂ ਪਰ ਉਸ کل پیس آف مائنڈ وہ کل من کی شانتی ہے. گرو ارجن صاحب نے سہولت تے سکھ دونوں دو پوڑیاں وچ کہہ دیتا تے جے اسی اج دی جڑی ودیا یہ حساب نال یہ ارتھ کرنے ہون تے کل میرے من وچ آیا ایک وچ اکلے پدارتھ دا ذکر ہے دوجے وچ کیول آتما دے سکھ دا ذکر ہے. گرو ارجن صاحب نے میر کیتی کہن لگے سندر سیج انیک سکھ رس بھوگن پورے. یہ پدارتھ واد ہے کہ سندر سیج انیک سکھ تے جڑا انیک سکھ ہے نا یہ بھاو اندر دا سکھ نہیں اندر دا سکھ کیول ایک ہو جائے وہ انیک سکھ نہیں. ہاں وہ ایک سکھ اندر آ جائے تے باہر ساری دنیا سکھی کار سکھ وسیا باہر سکھ پایا اندر سکھ آ جائے سکھی ہے وہ دیکھ ہے سب سکھی ہے ایک سکھ اندر آ جائے سارا سکھ ہے. کہنے لگے سندر سیج انیک سکھ رس بھوگن پورے گرہ سوئن چندن سگند لائے موتی ہیرے من اچھے سکھمان دا کچھنائے وسورے. کہنے لگے سو پرب چیتنا آوئی بشتا تے کیرے. ہن جس بندے کول سونے دی سیج ہوے ہیرے موتی ہون جہدے کر چھتی پرکار دے بھوجن ہون تے گرو صاحب کہندے نہیں بن ہر نام نہ شانت ہوئے کت بد من تیرے. اس بندے نو کیویں تو سخی کہے گا کیونکہ اودے کول پدارتھ نے سہولتاں نے اندر دا سکھ نہیں. جیڑی میں بےنتی کرنی آپ پھر اس وشے تے آنا ہوں اگلی پوڑی نال اسی پڑھنے یہ برابر دونوں پوڑیاں کٹیاں نے. ہوں اگلی پوڑی وچ صاحب تن گرو ارجن صاحب نے اس بندے کول سہولت نہیں پر اودے کول ایک اندر دا سکھ ہے. سچ جانو جنوں رب نے اندر دا سکھ دے دیتا ہے نا او دے سامنے دنیا دے بادشاہ وی تکھا ہے. او دے سامنے کسے دا وڈے تو وڈا پدارتھ دے سامنے کوئی قیمت نہیں رکھدا. بڑی سونی گل ایک سجن نے کہی سی کہ سکندر نے ہندوستان دی ترتی تے حملہ کیتا ہے آپ سب نو پتا ہے تے ایک سپنا من وچ لے کے گیا سی میں ساری دنیا نو جتنا ہے. اج تک شسترا نال کھما کرو بعد مکھی ظالم والی برتی نال شستر چلا کے اج تیکرا دنیا کسے نے جتی نہیں. جدوں بھی کسے نے دنیا جتی پہلا اپنے آپ نو جت کے جتی ہے. جیڑا بندہ آپ باشناواں وچ بجے وہ کبھی سنسار نو جت نہیں سکتا. ہاں کسے دے تن تے زبری کچھ دن لئی وہ قبضہ کر سکتا ہے کسے دے زمین دے ٹکڑے تے کسے دے گھر تے کسے دے خطے تے کسے دی زمین نو قابو کر سکتا ہے پر کسے دے من نو جتن تو پہلا اپنے من نو جتنا پیندا. اپنے من جتن تو بنا دنیا کنے جتی. سکندر آیا سی کنے نو پتا لگا بھی ہندوستان دی ترتی تے سادھو بڑے ایتھے پرمارت دی ادھیاتمک واد دی گل بہت ہے. کنے نو کوئی ایک سادھو نو ملیا تے کئی سادھو سنت انہیں یتن کیتا میں اپنی ترتی تے لے کے جاواں. کنے نو ایک سادھو سمندر دے کنارے کوئی کنے نے دنیا دے کنڈے بیٹھا تے سردی دے دن نے دھوپ سیکدا پیا ہے. اس ویلے سکندر آیا وہ سادھو دے کول پہنچیا. سادھو نے رنجک ماتر بھی یہ نہیں دکھیا کہ کون ہے. وہ اپنی دھن وچ اپنی لیب وچ اپنے دھیان وچ ٹکے. سکندر سامنے آ کے کھڑا ہوا تے قدرتی طور تے او دے تن دا پرچھاواں سادھو تے پیا. وہ سورج دا جڑی دھوپ ہوندی سی رک گئی اگے چھاں آ گئی تے اس سادھو نے اکھاں بھر کے دیکھیا. سکندر دے من وچ اے سی کہ آخر میں کتنا مہان ہاں میری جت دی میری طاقت دی تم ہر پاسے وے. اے سادھو اٹھ کے مینوں پرنام کرے گا سجدہ کرے گا. اس سادھو نے ایکو گل کی کہن لگا تو کون ہے. کہندا مہان سکندر. کہندا پھر ایک پاسے ہو شانت پسا پرا کر دھوپ آن دے بڑا آنند بنیا پیا. دیکھو کیسی بے پرواہی ہے. اج اسی تکنے ہاں کہ جی تھوڑی پدوی والا کوئی آ جائے نا تو دنیا خاص کر کے ہندوستان وچ تسی اتوں آئے ہو سارے تہن پتا ہے ਮੈਂ ਕਹਿੰਦਾ ਵੀ ਇੱਕ ਮਹੱਲੇ ਦਾ ਕੌਂਸਲ ਆ ਗਿਆ, ਲੋਕ ਸਦਾਈ ਹੋ ਜਾਂਦੇ, ਪਿੱਛੇ ਤੁਰੇ ਫਿਰਨਗੇ, ਭੱਜੇ ਫਿਰਨਗੇ। ਹਾਲਾਂਕਿ ਖਾਣਾ ਆਪਾਂ ਰੱਬ ਦਾ ਦਿੱਤਾ ਹੈ, ਕਿਸੇ ਬੰਦੇ ਨੇ ਕਿਸੇ ਨੂੰ ਕੁਝ ਨਹੀਂ ਦੇਣਾ, ਉਹਨਾਂ ਦੇ ਤਾਂ ਆਪਣੇ ਢਿੱਡ ਨਹੀਂ ਭਰਦੇ, ਕਿਸੇ ਨੂੰ ਕਿਸੇ ਨੇ ਕੀ ਦੇ ਦੇਣਾ। ਉਹ ਕਿੰਨਾ ਸਾਧੂ ਬੇਪਰਵਾਹ ਹੋਵੇਗਾ। ਉਹਨੇ ਕਿਹਾ ਮੈਂ ਮਹਾਨ ਸਿਕੰਦਰ ਕਹਿਣ ਲੱਗਾ, ਹੋਵੇਗਾ ਸਿਕੰਦਰ ਆਪਣੀ ਕਿਰਪਾ ਤੇ ਉਹ ਰੱਬ ਦੀ ਦਿੱਤੀ ਧੁੱਪ ਹੁੰਦੀ ਸੀ, ਤੂੰ ਕੌਣ ਵਿੱਚ ਰੋਕਣ ਵਾਲਾ। ਸਿਕੰਦਰ ਨੇ ਸੋਚਿਆ ਬੜਾ ਬੇਪਰਵਾਹ ਜਿਹਾ ਬੰਦਾ ਹੈ, ਇਹਨੇ ਪਰਵਾਹ ਕੋਈ ਨੀ ਕੀਤੀ। ਕਿਵੇਂ ਉਸ ਵੇਲੇ ਕਹਿੰਦਾ ਮਹਾਤਮਾ ਜੀ ਮੈਂ ਤੁਹਾਨੂੰ ਆਪਣੇ ਮੁਲਕ ਲਿਜਾਣਾ ਚਾਹੁੰਦਾ। ਮਹਾਤਮਾ ਨੇ ਕਿਹਾ ਨਹੀਂ, ਮੈਂ ਜਿੱਥੇ ਟਿਕਿਆ ਇੱਥੇ ਆਨੰਦ ਵਿੱਚ ਆ। ਉਹ ਕਹਿੰਦਾ ਮੈਂ ਤੁਹਾਨੂੰ ਜੋ ਕੁਛ ਮੰਗੋਗੇ ਉਹ ਦੇ ਦਿਆਂਗਾ, ਪਰ ਤੁਸੀਂ ਮੇਰੇ ਨਾਲ ਚੱਲੋ। ਸਾਧੂ ਨੇ ਉੱਥੇ ਇੱਕ ਗੱਲ ਬੜੀ ਸੋਹਣੀ ਕਹੀ ਸੀ, ਅੰਦਰ ਦੀ ਸ਼ਾਂਤੀ ਦੇ ਸਾਹਮਣੇ, ਅੰਦਰ ਦੀ ਪਿਆਸ ਦੇ ਸਾਹਮਣੇ, ਅੰਦਰ ਦੇ ਨਾਮ ਦੇ ਸਾਹਮਣੇ, ਗੁਰੂ ਕੇ ਸਿੱਖੋ ਦੁਨੀਆਂ ਦੇ ਪਦਾਰਥਾਂ ਦੀ ਕੋਈ ਕੀਮਤ ਨਹੀਂ, ਪਰ ਵਾਹਿਗੁਰੂ ਮੇਰ ਕਰੇ ਕਿਸੇ ਦੇ ਅੰਦਰ ਪੈਦਾ ਹੋ ਜਾਏ। ਉਸ ਸਾਧੂ ਨੇ ਇੱਕ ਗੱਲ ਕਹੀ, ਮਹਾਨ ਸਿਕੰਦਰ ਤੈਨੂੰ ਆਪਣੀ ਤਾਕਤ ਤੇ ਆਪਣੀ ਜਿੱਤ ਤੇ ਬਹੁਤ ਮਾਣ ਹੈ, ਮੈਂ ਕਹਿੰਦਾ ਤੇਰੇ ਤੇ ਇੱਕ ਸਵਾਲ ਪੁੱਛਣਾ ਚਾਹੁੰਦਾ, ਫਿਰ ਮੈਂ ਤੇਰੇ ਨਾਲ ਜ਼ਰੂਰ ਚੱਲਾਂਗਾ। ਕਹਿਣ ਲੱਗਾ ਆ ਮੇਰੇ ਕੋਲ ਮੇਰਾ ਕਰਮੰਡਲ ਹੈ, ਇਹਦੇ ਵਿੱਚ ਮੈਂ ਪਾਣੀ ਭਰ ਕੇ ਰੱਖਣਾ, ਪਿਆਸ ਲੱਗੇ ਪਾਣੀ ਪੀਣ ਦੇ ਲਈ, ਹੱਥ ਵਗੈਰਾ ਸਾਫ਼ ਕਰਨ ਦੇ ਲਈ। ਕਹਿੰਦਾ ਗਰਮੀ ਦੇ ਦਿਨ ਹੋਣ, ਤੂੰ ਜੰਗਲ ਵਿੱਚ ਕਿਤੇ ਬਹੁਤ ਦੂਰ ਨਿਕਲ ਜਾਏ, ਕੜਕ ਦੀ ਧੁੱਪ ਹੋਵੇ ਤੇ ਤੈਨੂੰ ਲੱਗ ਜਾਏ ਪਿਆਸ, ਪਾਣੀ ਕਿਤੇ ਹੋਵੇ ਨਾ, ਮੇਰੇ ਕੋਲ ਹੋਵੇ ਇਕੱਲੇ ਕੋਲ ਪਾਣੀ, ਤੈਨੂੰ ਪਿਆਸ ਲੱਗੀ ਹੋਵੇ ਤੇ ਤੂੰ ਮੇਰੇ ਕੋਲ ਆ ਕੇ ਕਹਿ ਕਿ ਬਾਬਾ ਮੈਨੂੰ ਦੋ ਘੁੱਟ ਪਾਣੀ ਪਿਲਾ ਦੇ, ਮੈਂ ਤੇਰੇ ਚਰਨਾਂ ਤੋਂ ਬਲਿਹਾਰ ਜਾਣਾ। ਕਹਿੰਦਾ ਮੈਂ ਪਾਣੀ ਪਿਲਾਉਣ ਤੋਂ ਪਹਿਲਾਂ ਜੇ ਤੇ ਇਹ ਸ਼ਰਤ ਲਾ ਦਿਆਂ ਕਿ ਮੈਂ ਤੈਨੂੰ ਪਾਣੀ ਤਾਂ ਪਿਆਵਾਂਗਾ ਕਿ ਜਿਹੜਾ ਰਾਜ ਤੂੰ ਪ੍ਰਾਪਤ ਕੀਤਾ ਹੈ ਉਹਦੇ ਵਿੱਚੋਂ ਅੱਧਾ ਰਾਜ ਮੇਰੇ ਨਾਮ ਕਰ ਦੇਂਗੇ। ਕਹਿੰਦਾ ਫਿਰ ਤੂੰ ਕੀ ਫੈਸਲਾ ਲਏਗਾ, ਮੇਰੀ ਬੇਨਤੀ ਨੂੰ ਸਮਝਿਓ। ਕਹਿਣ ਲੱਗੇ ਤੈਨੂੰ ਪਿਆਸ ਲੱਗੀ ਹੋਵੇ, ਮੈਂ ਕਹਿ ਦਿਆਂ ਮੈਂ ਪਾਣੀ ਮੇਰੇ ਕੋਲ ਇਕੱਲੇ ਕੋਲ ਮੈਂ ਤਾਂ ਦੇਣਾ, ਜੋ ਤੂੰ ਜਿੱਤਿਆ ਅੱਜ ਮੈਨੂੰ ਦੇ ਦੇ, ਤੂੰ ਕੀ ਫੈਸਲਾ ਕਰੇਗਾ। ਸਿਕੰਦਰ ਕਹਿੰਦਾ ਮੌਤ ਨਾਲੋਂ ਮੈਂ ਅੱਧਾ ਰਾਜ ਦੇਣਾ ਸਵੀਕਾਰ ਕਰ ਲਾਂਗਾ। ਪਰ ਸਾਧੂ ਹੱਸ ਕੇ ਕਹਿੰਦਾ ਜੇ ਮੈਂ ਦਿਆਂ ਤੇ ਤਾਂ, ਜੇ ਮੈਂ ਫਿਰ ਆਕਰ ਜਾਵਾਂ ਕਿ ਮੈਂ ਤੈਨੂੰ ਪਾਣੀ ਤਾਂ ਪਿਆਣਾ ਹੈ, ਜੋ ਕੁਝ ਤੇਰੇ ਕੋਲ ਹੈ ਉਹ ਕੁਛ ਤੂੰ ਮੈਨੂੰ ਦੇ ਦੇਵੇਂ, ਸਾਰਾ ਰਾਜ ਭਾਗ ਮੈਨੂੰ ਦੇ, ਮੈਂ ਤਾਂ ਤੈਨੂੰ ਪਾਣੀ ਪਿਲਾਵਾਂਗਾ। ਸਿਕੰਦਰ ਫਿਰ ਤੂੰ ਫੈਸਲਾ ਕੀ ਕਰੇਗਾ। ਕਹਿਣ ਲੱਗਾ ਸੱਚ ਜਾਣੀ। ਕਹਿੰਦਾ ਜੇ ਤੂੰ ਸਿੱਧਾ ਪੱਧਰਾ ਸਾਦਾ ਬੋਲਣਾ, ਮੈਂ ਤੈਨੂੰ ਹਕੀਕਤ ਦੱਸਾਂ ਕਿ ਜਿੰਦ ਤੋਂ ਵੱਧ ਕੁਝ ਵੀ ਪਿਆਰਾ ਨਹੀਂ ਹੁੰਦਾ, ਮੈਂ ਪੂਰਾ ਰਾਜ ਵੀ ਦਾਂਗਾ, ਜਿਉਂਦਾ ਰਹਾਂਗਾ, ਹੋਰ ਬਹੁਤ ਕੁਝ ਮਿਲ ਜਾਏਗਾ। ਜੇ ਪਿਆਸ ਨਾਲ ਤੜਪ ਕੇ ਮਰ ਗਿਆ ਤੇ ਰਾਜ ਮੈਂ ਫੂਕਣਾ, ਮੈਂ ਮਰਿਆ ਤੇ ਦੁਨੀਆਂ ਤੇ ਪਰਲੋ। ਕਹਿਣ ਲੱਗਾ ਜੇ ਮੈਨੂੰ ਪਿਆਸ ਦੀ ਪੂਰਤੀ ਲਈ ਪੂਰਾ ਰਾਜ ਵੀ ਦੇਣਾ ਪਏ, ਮੈਂ ਦੇਣ ਨੂੰ ਤਿਆਰ ਹਾਂ। ਸਾਧੂ ਨੇ ਹੱਸ ਕੇ ਗੱਲ ਕਹੀ, ਕਹਿੰਦਾ ਦੇਖੋ ਸਿਕੰਦਰ, ਇਹ ਕੇਵਲ ਤਨ ਦੀ ਪਿਆਸ ਹੈ, ਜਦੋਂ ਤਨ ਦੀ ਪਿਆਸ ਲੱਗੇ ਬੰਦਾ ਆਪਣੇ ਸਾਲਾਂ ਭਰ ਦੀ ਜਿੱਤ ਵੀ ਦਾਅ ਤੇ ਲਾ ਦਿੰਦਾ, ਪਿਆਸ ਬੁੱਝ ਜਾਏ। ਉਹ ਜਿਨ੍ਹਾਂ ਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ, ਉਹਨਾਂ ਦੇ ਸਾਹਮਣੇ ਦੁਨੀਆਂ ਦੇ ਪਦਾਰਥਾਂ ਦੀ ਕੀਮਤ ਹੀ ਕੀ ਹੈ। ਪਿਆਸ ਹੀ ਨਾ, ਤਨ ਦੀ ਪਿਆਸ ਲੱਗ ਜਾਏ ਤੇ ਬੰਦਾ ਹਰ ਹੀਲੇ ਵਿੱਚ ਪਾਣੀ ਦੀ ਖਾਤਰ ਸਭ ਕੁਝ ਦਾਅ ਤੇ ਲਾ ਦਿੰਦਾ। ਤੇ ਗੁਰੂ ਕੇ ਸਿੱਖੋ, ਉਹ ਸਾਧੂ ਨੇ ਗੱਲ ਕੀ, ਜਿਹਦੇ ਅੰਦਰ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ ਉਹਦੀ ਕੀ ਕੀਮਤ ਹੈ। ਮੈਂ ਧੰਨ ਗੁਰੂ ਅਰਜਨ ਸਾਹਿਬ ਦੇ ਬਚਨ ਪੜ੍ਹਦਾ, ਜਦੋਂ ਦੇਖੋ ਅਸੀਂ ਹਰ ਇੱਕ ਬੰਦਾ ਗੁਰਦੁਆਰੇ ਰੱਬ ਪਾਣ ਨਹੀਂ ਆਉਂਦਾ, ਇਹ ਅਸਲੀਅਤ ਹੈ। ਅਸੀਂ ਮੰਨੀਏ ਚਾਹੇ ਨਾ ਮੰਨੀਏ, ਪਰ ਆਪਣੇ ਆਪਣੇ ਮਨ ਨੂੰ ਪੁੱਛੀਏ, ਭਾਵੇਂ ਅਸੀਂ ਕਥਾ ਕੀਰਤਨ ਕਰਨ ਵਾਲੇ ਹਾਂ ਤਾਂ ਕਿਹੜੇ ਰੱਬ ਪਾਣ ਵਾਸਤੇ ਕਰਨੀ ਪਏ। ਹਕੀਕਤ ਇਹ ਉੱਤੋਂ ਜਿੰਨੇ ਮਰਜ਼ੀ ਸ਼ਬਦ ਮਿੱਥੇ ਵਰਤੇ ਜਾਈਏ, ਮੈਂ ਕਹਿੰਦਾ ਉਹਨਾਂ ਸ਼ਬਦਾਂ ਦੀ ਕੋਈ ਕੀਮਤ ਨਹੀਂ ਗੁਰੂ ਸਾਹਮਣੇ। ਗੁਰੂ ਤਾਂ ਅੰਦਰ ਦੀਆਂ ਤਹਿਆਂ ਨੂੰ ਜਾਣਦੇ, ਇੱਕ ਇੱਕ ਤਹਿ ਨੂੰ ਲਾਂਦੇ ਪਏ। ਸਾਰੀ ਦੁਨੀਆਂ ਰੱਬ ਨਹੀਂ ਚਾਹੁੰਦੀ। ਕੋਈ ਬੰਦਾ ਦੁਖੀ ਹੈ, ਉਹ ਤਨ ਦਾ ਦੁੱਖ ਮਿਟਾਉਣ ਵਾਸਤੇ ਆਉਂਦਾ। ਕੋਈ ਬੰਦੇ ਕੋਲ ਪਦਾਰਥ ਨਹੀਂ, ਉਹ ਰੁਪਈਆਂ ਦੀ ਖਾਤਰ ਗੁਰੂ ਕੋਲ ਆਉਂਦਾ। ਕੋਈ ਬੰਦਾ ਚਾਹੁੰਦਾ ਦੁਨੀਆਂ ਵਿੱਚ ਮੈਨੂੰ ਪਦਵੀ ਮਿਲ ਗਿਆ, ਉਹ ਸ਼ੋਭਾ ਲਈ ਗੁਰੂ ਕੋਲ ਆਉਂਦਾ। ਕੋਈ ਬੰਦਾ ਡਰਦਾ ਜਨਮ ਮਰਨ ਤੋਂ ਰੱਬ ਨੀ ਚਾਹੀਦਾ, ਉਹ ਚਾਹੁੰਦਾ ਮੇਰਾ ਜਨਮ ਤੇ ਮਰਨ ਦਾ ਦੁੱਖ ਕੱਟਿਆ ਜਾ ਤਾਂ ਸਾਈ ਕੋਲ ਆਉਂਦਾ। ਸਾਹਿਬ ਧੰਨ ਗੁਰੂ ਅਰਜਨ ਸਾਹਿਬ ਨੇ ਪਰ ਉਹਨਾਂ ਸਾਰਿਆਂ ਨੂੰ ਕਿਹਾ, ਕਹਿਣ ਲੱਗੇ ਜੀ ਸਦਕੇ ਆਓ, ਤੁਹਾਨੂੰ ਨਿਰਾਸ਼ ਨੀ ਕਰਦੇ, ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲੈ ਗਏ। ਕਹਿਣ ਲੱਗੇ ਜਾਓ ਭਾਂਡੇ ਮਾਂਜੋ, ਲੰਗਰ ਜੋੜੇ ਝਾੜਿਆ ਕਰੋ, ਚਾਰੇ ਪਦਾਰਥ ਮਿਲ ਜਾਣਗੇ। ਕਦੇ ਤੱਕਿਓ ਪਿਆਸ ਕੀ ਚੀਜ਼ ਹੈ, ਅੰਦਰ ਕਿਸੇ ਦੇ ਮਨ ਵਿੱਚ ਰੱਬ ਨੂੰ ਮਿਲਣ ਦੀ ਤਰਸ ਪੈਦਾ ਹੋ ਜਾਏ। ਚਾਰ ਪਦਾਰਥ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੇ, ਹਰ ਹਰ ਨਾਮ ਰਿਦੈ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਏ ਹਉਮੈ ਸੋਹੈ। ਦੇਖੋ ਤਿੰਨ ਬਚਨ ਕੀਤੇ, ਜੇ ਚਾਰ ਪਦਾਰਥ ਚਾਹੀਦੇ ਨੇ ਸੇਵਾ ਕਰ ਸੰਗਤ ਦੀ, ਦੂਜਾ ਬਚਨ ਕੀਤਾ ਵੀ ਮੈਨੂੰ ਦੁੱਖ ਬੜੇ ਨੇ, ਕਿਹਨੇ ਜਾ ਕੇ ਸਿਮਰਨ ਕਰਿਆ ਕਰ, ਪਰ ਤੇਰੀ ਮੰਜ਼ਿਲ ਇਹ ਨਾ ਮੇਰੇ ਦੁੱਖ ਕੱਟੇ ਜਾ। ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਰਿਦੈ ਸਦ ਗਾਵੇ, ਜੇ ਕੋ ਆਪਣੀ ਸੋਭਾ ਲੋੜੈ ਸਾਧ ਸੰਗ ਏ ਹਉਮੈ ਸੋਹੈ, ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨਾ ਕੀ ਸਰਨੀ ਪਰੇ। ਕਹਿਣ ਲੱਗੇ ਜਾ ਸੰਗਤ ਜਿਵਿਆ ਕਰ, ਜੀ ਜਨਮ ਮਰਨ ਦਾ ਦੁੱਖ ਹੈ ਨਾ ਤੈਨੂੰ, ਜਾ। ਇੱਕ ਪੰਜਵਾਂ ਜਿਵਿਆਸੂ ਆਇਆ, ਉਹਨੂੰ ਕਹਿੰਦੇ ਤੂੰ ਕੀ ਮੰਗਣਾ ਹੈ। ਕਦੀ ਇਸ ਤਰੀਕੇ ਨਾਲ ਇਸ ਪੌੜੀ ਨੂੰ ਪੜਿਓ, ਹਰ ਇੱਕ ਸਿਆ ਜਗਿਆ ਬੰਦੇ ਦਾ ਦਰਜਾ ਬਦਰਜਾ ਆਉਂਦੇ ਨੇ। ਮੈਂ ਬੇਨਤੀ ਕੁਛ ਜ਼ਰੂਰੀ ਨਹੀਂ ਕੋਈ ਹਰ ਰੱਬ ਨੂੰ ਚਾਹੁੰਦਾ ਹੋਵੇ। ਕੋਈ ਕਹਿੰਦਾ ਚਾਰ ਪਦਾਰਥ ਮਿਲਣ, ਕੋਈ ਕਹਿੰਦਾ ਮੇਰਾ ਦੁੱਖ ਕੱਟਿਆ ਜਾਏ, ਕੋਈ ਕਹਿੰਦਾ ਮੇਰੀ ਸ਼ੋਭਾ ਹੋ ਜਾਏ, ਕੋਈ ਕਹਿੰਦਾ ਜਨਮ ਮਰਨ ਦਾ ਤਾਣਾ ਕੱਟਿਆ ਜਾਏ। ਗੁਰੂ ਕੇ ਸਿੱਖੋ ਇੱਕ ਆਇਆ, ਉਹਨੂੰ ਕਹਿੰਦਾ ਤੈਨੂੰ ਕੀ ਚਾਹੀਦਾ? ਕਹਿਣ ਲੱਗੇ ਮੈਨੂੰ ਰੱਬ ਚਾਹੀਦਾ, ਮੈਨੂੰ ਪਰਮਾਤਮਾ ਚਾਹੀਦਾ। ਗੁਰੂ ਅਰਜਨ ਸਾਹਿਬ ਕਹਿਣ ਲੱਗੇ ਫਿਰ ਦਿਲ ਕਰਦਾ ਮੈਂ ਤੇਰੀ ਪਰਿਕਰਮਾ ਕਰਾਂ, ਇੱਕ ਤੂੰ ਆਇਆ ਜਿਹੜਾ ਰੱਬ ਦੀ ਗੱਲ ਕਰਨ ਵਾਲਾ ਆਇਆ। ਸਾਹਿਬ ਨੇ ਉੱਥੇ ਅਖੀਰ ਤੇ ਕਿਹਾ, ਕਹਿਣ ਲੱਗੇ ਜਿਸ ਜਨ ਕੋ ਪ੍ਰਭ ਦਰਸ ਪਿਆ ਸਾ ਨਾਨਕ ਤਾਕੈ ਬਲ ਬਲ ਜੈਸਾ। ਪੂਰੇ ਇਸ ਪਦੇ ਵਿੱਚ ਹਜ਼ੂਰ ਨੇ ਚਾਰ ਪਦਾਰਥ ਮੰਗਣ ਵਾਲੇ, ਜਨਮ ਮਰਨ ਦਾ ਦੁੱਖ ਮਿਟਾਉਣ ਵਾਲੇ, ਸ਼ੋਭਾ ਲੋੜਨ ਵਾਲੇ ਸਾਰਿਆਂ ਨੂੰ ਕਿਹਾ ਜਾਓ ਸੰਗਤ ਵਿੱਚ ਸੇਵਾ ਕਰੋ। ਪਰ ਅਖੀਰ ਤੇ ਜਦੋਂ ਕਿਸੇ ਕਿਹਾ ਮੇਰੇ ਮਨ ਵਿੱਚ ਸਾਈ ਨੂੰ ਮਿਲਣ ਦੀ ਪਿਆਸ ਹੈ, ਕਹਿਣ ਲੱਗੇ ਫਿਰ ਮੈਂ ਤੇਰੇ ਤੋਂ ਕੁਰਬਾਨ ਜਾਣਾ। ਜਿਸ ਦੇ ਅੰਦਰ ਵੀ ਪ੍ਰਭੂ ਨੂੰ ਮਿਲਣ ਦੀ ਪਿਆਸ ਪੈਦਾ ਹੋ ਜਾਏ, ਗੁਰੂ ਕੇ ਸਿੱਖੋ ਉਹਦੇ ਸਾਹਮਣੇ ਪਦਾਰਥਾਂ ਦੀ ਕੀ ਕੀਮਤ। ਮੈਂ ਬੇਨਤੀ ਕਰ ਰਿਹਾ ਸਾਂ, ਇੱਕ ਉਹ ਨੇ ਜਿਨ੍ਹਾਂ ਕੋਲ ਸਹੂਲਤਾਂ ਨੇ ਪਰ ਅੰਦਰ ਦੇ ਸੁੱਖ ਨਹੀਂ, ਇੱਕ ਉਹ ਨੇ ਜਿਨ੍ਹਾਂ ਕੋਲ ਓਨੀਆਂ ਸਹੂਲਤਾਂ ਨੇ ਪਰ ਅੰਦਰ ਦਾ ਪਰਮ ਸੁੱਖ ਹੈ।